संतोष ऐसा गुण है, बिना संतोष नहीं को राजा, जी तो बिना साडा मन कदे राज नहीं सकता। जिन्ना चिर संतोष ना होवे सिमरन भी नहीं हो सकता। इसलिए हजूर कहते ने भी जदों साधु जन गुरसिख माई पाई गुरु नू जाके मिलते ने ते गुरु दे नाल प्रेम करते हैं फिर उन्हां दे मन दे विच आके संतोष वसदा है।
सत कथा विचारिए जे सतगुर माहे समाए।
साहिब सतगुरु सच्चे पातशाह फरमाउंदे ने पाई जे सतगुरु दे पावन सरूप दे विच समा जाइए ते फिर अकथ कथा विचारिए। जिहड़ी अकथ कथा है वाहिगुरु परमेश्वर दी, सहज की अकथ कथा है निरारी। तुल नहीं चढ़े जाए ना मुकाती, हल्की लगे ना भारी। फिर वो अकथ कथा दी विचार भी हासिल हो जाती है। इहदा मतलब ये है जदों कोई भी गुरसिख माई पाई गुरु नूं जाके मिलता है तां साहिब सतगुरु सच्चे पातशाह उसनूं संतोख बख्शिश कर देंदे हन। क्योंकि गुरु नानक साहिब जी ने जपजी साहब बाणी दे विच लिखिया सी, तौल धर्म दया का पूत संतोख थाप रखिया जनसूत। एक दया ते संतोख ये दो साधन ने। दया तो धर्म पैदा हुंदा है ते संतोख तो धर्म कायम हुंदा है। इसलिए साहिब सतगुरु सच्चे पातशाह ने आखिया भी जिहड़ा संतोख है ये गुरु की कृपा नाल मिलदा है ते जिहड़ा गुरसिख सतगुरु दे प्यार दे विच समाया रवे ते फिर उस अकाल पुरख की अकथ कथा की विचार नूं भी हासिल कर लैंदा है।
पी अमृत संतोखिया दरगह पैदा जाए।
साहिब सतगुरु सच्चे पातशाह फरमाउंदे ने पाई उस गुरसिख माई पाई दा मन अमृत नूं पी के। अमृत की है? अमृत बाणी अम्यो रस अमृत हर का नाम। अमृत नाम निदान है मिल पी वह पाई। इस अमृत नूं पी के उहदा मन संतोखिया संतुष्ट हो गया है। क्योंकि वाहिगुरु दा नाम अमृत ऐसा एक रस है जिसनूं छकण दे नाल मन दी सारी भुख लै जांदी है। साचा नाम मेरा आधारो, साच नाम आधार मेरा, जिन भुखां सब गवाईयां। ये नाम ही ऐसा अमृत है जिहदे नाल मन तृप्त हुंदा है। पी अमृत संतोखिया, हजूर कहिंदे नाम दे अमृत रस नूं पी के उस गुरमुख प्यारे दा मन संतुष्ट हो गया है। दरगह पैदा जाए, इसे लई वाहिगुरु दी दरगाह दे विच वी ਉਹ ਪੈਦਾ ਦਾ ਅਰਥ ਸਤਕਾਰਿਆ ਹੋਇਆ ਐਨ ਸਜਿਆ ਹੋਇਆ ਲਾੜੇ ਵਾਂਗ ਜਾਂਦਾ ਹੈ।
ਘਟ ਘਟ ਵਾਜੇ ਕਿੰਗਰੇ ਆਨੰਦਨ ਸ਼ਬਦ ਸੁਭਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪਾਈ ਸਾਰੇ ਘਟਾਂ ਘਟਾਂ ਦੇ ਵਿੱਚ ਭਾਵ ਜਿੰਨੇ ਸਰੀਰ ਨੇ ਤੇ ਜਿੰਨੇ ਜੀਵ ਨੇ ਇਹਨਾਂ ਦੇ ਅੰਦਰ ਇੱਕ ਕਿੰਗ ਵੱਜ ਰਹੀ ਹੈ। ਜਿਹੜੀ ਵਾਹਿਗੁਰੂ ਦੀ ਚੇਤਨ ਸੱਤਾ ਹੈ ਨਾ, ਇਹ ਮਨ ਨੂੰ ਇੱਕ ਕਿੰਗ ਵੱਜ ਰਹੀ ਹੈ ਅਥਵਾ ਜਿਹੜੀ ਅਜੱਪਾ ਜਾਪ ਦੀ ਧੁਨੀ ਹੈ ਇਹ ਇੱਕ ਐਸੀ ਕਿੰਗ ਵੱਜ ਰਹੀ ਹੈ। ਅੰਦਨ ਸ਼ਬਦ ਸੁਭਾਏ, ਹਜ਼ੂਰ ਕਹਿੰਦੇ ਨੇ ਜਿਹੜੇ ਗੁਰੂ ਕੇ ਸ਼ਬਦ ਦੇ ਨਾਲ ਜੁੜਦੇ ਹਨ ਅਤੇ ਸੁਭਾਏ ਦਾ ਅਰਥ ਹੈ ਸੁਤੇ ਸਿੱਧ ਹੀ, ਰਾਤ ਦਿਨ ਲਗਾਤਾਰ ਫਿਰ ਉਹਨਾਂ ਨੂੰ ਉਹ ਆਵਾਜ਼ ਸੁਣਾਈ ਦਿੰਦੀ ਹੈ। ਇਹਦਾ ਮਤਲਬ ਇਹ ਹੈ ਜਿਹੜੇ ਗੁਰੂ ਸ਼ਬਦ ਦੇ ਨਾਲ ਜੁੜਦੇ ਨੇ ਐਸੇ ਗੁਰਸਿੱਖਾਂ ਨੂੰ ਜਿਹੜੀ ਉਸ ਵਾਹਿਗੁਰੂ ਦੇ ਨਾਮ ਦੀ ਰੋ ਹੈ ਘੱਟ ਘੱਟ ਵਾਜੈ ਕਿੰਗਰੀ ਜਿਸਨੂੰ ਆਖਿਆ ਹੈ ਵੀ ਉਹਦੀ ਆਵਾਜ਼ ਉਹਦੀ ਧੁਨ ਸੁਣਾਈ ਦਿੰਦੀ ਹੈ ਅਤੇ ਰਾਤ ਦਿਨ ਹੀ ਉਹ ਉਸ ਨਾਮ ਦੀ ਚੇਤਨ ਰੋ ਦੇ ਵਿੱਚ ਮਗਨ ਹੋਏ ਰਹਿੰਦੇ ਹਨ।
ਵਿਰਲੇ ਕਾ ਸੋ ਜੀ ਪਏ ਗੁਰਮੁਖ ਮਨ ਸਮਝਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਕਿਸੇ ਵਿਰਲੇ ਹੀ ਗੁਰਸਿੱਖ ਮਾਈ ਭਾਈ ਨੂੰ ਵੀ ਇਸ ਗੱਲ ਦੀ ਸੋਝੀ ਪ੍ਰਾਪਤ ਹੋਈ ਹੈ। ਕਿਸ ਨੂੰ ਪ੍ਰਾਪਤ ਹੋਈ ਹੈ? ਗੁਰਮੁਖ ਮਨ ਸਮਝਾਏ, ਜਿਸਨੇ ਗੁਰੂ ਦੀ ਕਿਰਪਾ ਦੁਆਰਾ ਆਪਣੇ ਮਨ ਨੂੰ ਸਮਝਾ ਲਿਆ ਉਸ ਵਿਰਲੇ ਹੀ ਗੁਰਮੁਖ ਪਿਆਰੇ ਨੂੰ ਇਸ ਅੰਦਰੂਨੀ ਹਾਲਾਤ ਦੀ ਸੋਝੀ ਪ੍ਰਾਪਤ ਹੋਈ ਹੈ।
ਨਾਨਕ ਨਾਮ ਨਵੀਸਰੈ ਛੂਟੈ ਸ਼ਬਦ ਕਮਾਏ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਨਾਨਕ ਨਾਮ ਨਾ ਵਿਸਰੇ। ਹਜ਼ੂਰ ਕਹਿੰਦੇ ਭਾਈ ਸਾਨੂੰ ਤੇ ਕਦੇ ਵੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਹੀਂ ਭੁੱਲਦਾ, ਭੁੱਲਣਾ ਵੀ ਨਹੀਂ ਚਾਹੀਦਾ। ਨਾਮ ਦੇ ਨਾਲ ਇੰਨਾ ਪਿਆਰ ਹੋਣਾ ਚਾਹੀਦਾ, ਅਮਲੀ ਅਮਲ ਨਾ ਅੰਬੜੈ, ਮੱਛੀ ਨੀਰ ਨਾ ਹੋਏ, ਜੋ ਰੱਤੇ ਸਹਿ ਆਪਣੇ ਤਿੰਨ ਪਾਵੇ ਸਭ ਕੋਈ। ਜਿਵੇਂ ਮੱਛੀ ਪਾਣੀ ਤੋਂ ਬਿਨਾਂ ਇੱਕ ਮਿੰਟ ਵੀ ਜਿੰਦਾ ਨਹੀਂ ਰਹਿ ਸਕਦੀ, ਅਤੇ ਜਿਨ੍ਹਾਂ ਦਾ ਨਾਮ ਦੇ ਨਾਲ ਪਿਆਰ ਹੁੰਦਾ ਹੈ ਅਤੇ ਉਹ ਵੀ ਨਾਮ ਤੋਂ ਬਿਨਾਂ ਬਚ ਨਹੀਂ ਸਕਦੇ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ। ਹਜ਼ੂਰ ਕਹਿੰਦੇ ਨੇ ਨਾਨਕ ਨਾਮ ਨਾ ਵਿਸਰੈ, ਉਹਨਾਂ ਨੂੰ ਕਦੇ ਵੀ ਨਾਮ ਨਹੀਂ ਭੁੱਲਦਾ। ਛੂਟੈ ਸ਼ਬਦ ਕਮਾਏ, ਉਹ ਸ਼ਬਦ ਨੂੰ ਕਮਾ ਕੇ, ਭਾਵ ਜੋ ਗੁਰੂ ਵੱਲੋਂ ਉਹਨਾਂ ਨੂੰ ਗੁਰਮੰਤਰ ਮਿਲਿਆ ਹੈ, ਮੂਲ ਮੰਤਰ ਮਿਲਿਆ ਹੈ, ਉਹਦੀ ਕਮਾਈ ਕਰਕੇ ਛੁੱਟ ਜਾਂਦੇ ਹਨ।
ਸ੍ਰੀ ਰਾਗ ਮਹਲਾ ਪਹਿਲਾ, ਚਿੱਤੇ ਦਿਸ ਹੈ ਤਾਲ ਹਰ, ਬੱਗੇ ਬੰਕ ਦੁਆਰ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਸਾਨੂੰ ਉਪਦੇਸ਼ ਦਿੰਦੇ ਹਨ, ਵੈਰਾਗਮਈ ਸਿੱਖਿਆ ਹੈ। ਭਾਈ ਰੇ ਤਨ ਧਨ ਸਾਥ ਨਾ ਹੋਏ, ਰਾਮ ਨਾਮ ਤਨ ਨਿਰਮਲੋ, ਗੁਰਦਾਤ ਕਰੇ ਪ੍ਰਭ ਸੋਏ ਰਹਾਉ। ਇਹਨਾਂ ਸਿਧਾਂਤ ਰੂਪ ਪੰਕਤੀਆਂ ਅੰਦਰ ਹਜ਼ੂਰ ਫਰਮਾਉਂਦੇ ਹਨ, ਹੇ ਭਾਈ ਇਹ ਜਿਹੜਾ ਤਨ ਸਰੀਰ ਹੈ ਅਤੇ ਧਨ ਹੈ, ਸਾਥ ਨਾ ਹੋਏ, ਇਹਨੇ ਸਾਡਾ ਪ੍ਰਲੋਕ ਦਾ ਸਾਥੀ ਨਹੀਂ ਬਣਨਾ। ਜਦੋਂ ਅੰਨ ਦਾ ਸਮਾਂ ਆਉਂਦਾ ਹੈ, ਨਾ ਸਰੀਰ ਅਤੇ ਨਾ ਹੀ ਤਨ, ਇਹ ਸਾਡੇ ਨਾਲ ਜਾਂਦਾ। ਰਾਮ ਨਾਮ ਤਨ ਨਿਰਮਲੋ, ਹਾਂ ਇਸ ਦੇ ਮੁਕਾਬਲੇ 'ਤੇ ਵਾਹਿਗੁਰੂ ਦਾ ਨਾਮ ਰੂਪੀ ਬਹੁਤ ਨਿਰਮਲ ਪਵਿੱਤਰ ਤਨ ਹੈ, ਉਹ ਅੱਗੇ ਵੀ ਨਾਲ ਜਾਂਦਾ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾਂ ਨਾਮ ਤੇਰਾ ਸੰਗ ਸਹਾਈ। ਜਹ ਮਹਾਂ ਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰਾ ਚੱਲੈ, ਗੁਰਦਾਤ ਕਰੇ ਪ੍ਰਭ ਸੋਈ। ਹਜ਼ੂਰ ਕਹਿੰਦੇ ਜਦੋਂ ਗੁਰੂ ਦਾਤ ਦੇ ਦੇਵੇ, ਫਿਰ ਉਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ, ਭਾਵ ਗੁਰੂ ਅਤੇ ਅਕਾਲ ਪੁਰਖ ਦੀ ਸਾਂਝੀ ਕਿਰਪਾ ਦੇ ਨਾਲ ਹੀ ਨਾਮ ਦਾ ਧਨ ਪ੍ਰਾਪਤ ਹੁੰਦਾ ਹੈ। ਅਤੇ ਜਿਸ ਨੂੰ ਉਹ ਧਨ ਪ੍ਰਾਪਤ ਹੋ ਜਾਵੇ, ਉਹ ਲੋਕ ਅਤੇ ਪ੍ਰਲੋਕ ਦੇ ਵਿੱਚ ਨਾਲ ਨਿਭਦਾ, ਬਾਕੀ ਬਈ ਨਾ ਧਨ ਅਤੇ ਨਾ ਸਰੀਰ, ਇਹਨੇ ਕੋਈ ਅੱਗੇ ਸਾਡੇ ਨਾਲ ਜਾਣਾ ਹੈ। ਇਸ ਲਈ ਇਹਦੇ ਨਾਲ ਬਹੁਤਾ ਮੋਹ ਪਿਆਰ ਕਰਨ ਦੀ ਲੋੜ ਨਹੀਂ ਹੈ। ਵਾਹਿਗੁਰੂ ਦੇ ਨਾਮ ਦੇ ਨਾਲ ਪਿਆਰ ਕਰੋ, ਜਿਸਨੇ ਅੱਗੇ ਪ੍ਰਲੋਕ ਵਿੱਚ ਵੀ ਸਾਡੇ ਨਾਲ ਜਾਣਾ ਹੈ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਿਸ ਪਾਸੇ ਸਾਡਾ ਮਨ ਲੱਗਿਆ ਹੋਇਆ ਹੈ, ਦੁਨੀਆਂ ਦੇ ਵਿੱਚ ਸੋਹਣੇ ਕਾਰ ਬਾਰ ਮਹਿਲ ਬਣਾਉਣ ਦੇ ਵਾਸਤੇ, ਹੁਣ ਉਸਦੇ ਸੰਬੰਧ ਵਿੱਚ ਸਤਿਗੁਰੂ ਕੀ ਸਿੱਖਿਆ ਦੇ ਰਹੇ ਹਨ, ਸੰਗਤਾਂ ਪ੍ਰੇਮ ਦੇ ਨਾਲ ਸੁਣੋ। ਚਿੱਤੇ ਦਿਸਹਿ ਤੌਲ ਹਰ, ਬੱਗੇ ਬੰਕ ਦੁਆਰ। ਆ ਚਿੱਤੇ ਦਾ ਅਰਥ ਹੈ ਚਿੱਤਰਕਾਰੀ ਵਾਲੇ, ਜਿਹੜੇ ਬੜੇ ਬੜੇ ਤੌਲ ਹਰ ਇਕੱਠਾ ਹੀ ਪਾਠ ਹੈ, ਬੜੇ ਬੜੇ ਧੌਲਰ, ਧੌਲਰ ਕਹਿੰਦੇ ਨੇ ਵੱਡੇ ਵੱਡੇ ਮਹਿਲਾਂ ਨੂੰ, ਜਿਹੜੇ ਵੱਡੇ ਵੱਡੇ ਘਰ ਨੇ, ਰਾਜੇ ਮਹਾਰਾਜੇ ਮਾਇਆਤਾਰੀ ਲੋਕ ਬਣਾਉਂਦੇ ਨੇ, ਕਹਿੰਦੇ ਤਾਂ ਮਹਿਲ ਹੀ ਹੈ। ਹਜ਼ੂਰ ਕਹਿੰਦੇ ਨੇ ਚਿੱਤੇ ਦਿਸਹਿ ਤੌਲ ਹਰ, ਆ ਜਿੰਨੇ ਵੀ ਚਿੱਤਰਕਾਰੀ ਵਾਲੇ ਵੱਡੇ ਵੱਡੇ ਉਸਰੇ ਮਹਿਲ ਅਸੀਂ ਦੇਖਦੇ ਹਾਂ, ਬੱਗੇ ਬੰਕ ਦੁਆਰ, ਵੀ ਜਿਨ੍ਹਾਂ ਦੇ ਦਰਵਾਜ਼ੇ, ਬੱਗੇ ਦਾ ਅਰਥ ਹੈ ਸਫੈਦ ਅਤੇ ਬੰਕ ਦਾ ਅਰਥ ਹੈ ਬਹੁਤ ਸੁੰਦਰ ਦਰਵਾਜ਼ੇ, ਜਿਨ੍ਹਾਂ ਦੀ ਅਸੀਂ ਬਣਾਉਂਦੇ ਹਾਂ। ਕਿਉਂਕਿ ਕੁਦਰਤੀ ਗੱਲ ਹੈ, ਇਹ ਵੀ ਇੱਕ ਸ਼ੌਕ ਹੁੰਦਾ ਸੀ, ਜਿਹੜੇ ਰਾਜੇ ਮਹਾਰਾਜੇ ਉਹ ਵੱਡੇ ਵੱਡੇ ਜਿੱਥੇ ਮਹਿਲ ਉਸਾਰਦੇ ਸਨ, ਔਰ ਉੱਥੇ ਉਹਨਾਂ ਦੇ ਦਰਵਾਜ਼ੇ ਵੀ ਐਨ ਚਿੱਟੇ ਸਫੈਦ, ਕੋਈ ਚਿੱਟੇ ਮਾਰਵਲ ਦੇ, ਅਤੇ ਜਾਂ ਹੁਣ ਰੰਗ ਰੋਗਨ ਕਰਕੇ ਚਿੱਟੇ ਅਤੇ ਬੜੇ ਸੁੰਦਰ ਦਰਵਾਜ਼ੇ ਵੀ ਉਹਨਾਂ ਦੇ ਬਣਾਉਂਦੇ ਸਨ।
ਕਰ ਮਨ ਖੁਸ਼ੀ ਉਸਾਰਿਆ, ਦੂਜੈ ਹੇਤ ਪਿਆਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਦੇਖ ਲਓ, ਕਰ ਮਨ ਖੁਸ਼ੀ ਉਸਾਰਿਆ, ਇਸ ਮਨੁੱਖ ਨੇ ਆਪਣੇ ਮਨ ਦੀ ਖੁਸ਼ੀ ਨੂੰ ਮੁੱਖ ਰੱਖ ਕੇ ਐਸੇ ਸੁੰਦਰ ਬੜੇ ਬੜੇ ਧੌਲਰਾਂ ਨੂੰ, ਮਹਿਲਾਂ ਨੂੰ ਉਸਾਰਨਾ ਕੀਤਾ। ਦੂਜਾ ਹੇਤ ਪਿਆਰ, ਵੀ ਇਹਦਾ ਮਤਲਬ ਇਹ ਹੈ ਵੀ ਇਸ ਜੀਵ ਦਾ ਪ੍ਰੇਮ ਵਾਹਿਗੁਰੂ ਦੇ ਨਾਲ ਨਹੀਂ। ਕਿਉਂ? ਸਤਿਗੁਰੂ ਦੇ ਬਚਨ ਹੈ, ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰਹਿ ਵਿਥਾਰ, ਚੱਲਣ ਸਾਰ ਨਾ ਜਾਣਨੀ ਕਾਜ ਸਵਾਰਨ ਹਰ। ਵੀ ਜਿਹੜੇ ਜ਼ਿਆਦਾ ਸੰਸਾਰ ਦੇ ਵਿੱਚ ਅਡੰਬਰ ਕਰਦੇ ਨੇ, ਦੂਜਾ ਹੇਤ ਪਿਆਰ, ਉਹਨਾਂ ਦਾ ਦੂਜੇ ਭਾਵ ਦੇ ਵਿੱਚ ਪਿਆਰ ਜੁੜਿਆ ਹੋਇਆ, ਅਸਲੀ ਵਾਹਿਗੁਰੂ ਦੇ ਨਾਲ ਪਿਆਰ ਨਹੀਂ। जे वाहिगुरु दे नाल प्यार होवे फिर तां आपां अगले घर दा वी नाल फिकर करिए। जो कर छड गवावना सो लगा मन माहे, जिथै जाए तुद वर्तना तिसकी चिंता नाहे। डड्डा डेरा एह नहीं जह डेरा तह जान। ये जड़ा डेरा दा अर्थ है अस्थान टिकाणा, जिथे असी रहने हैं साडा पक्का डेरा पक्का घर नहीं। जह डेरा तह जान इस गल नूं समझो, जिथे जाना है उत्थे साडा असली घर है, उहदे बारे सानू फिक्र करन दी लोड़ है। पर हजूर कहिंदे दुनिया दे लोक तां अन्ने ने, उहनां नूं संसार ही दिसदा पर निरंकार नहीं दिसदा, उहनां नूं जीवन ही दिसदा ते मौत भुली होई है। इसे लई चिते दिसै तौल हर बगे बंक द्वार, कर मन खुशी उसारिया दूजा हेत प्यार। हजूर कहिंदे पाई दूजे प्यार प्रेम दे विच लाके, इस मनुख ने मन की खुशी नूं मुख रख के बड़े बड़े सुंदर तौलरां नूं उसारे है, बड़े बड़े सोहने उन्हां दे सफेद ते सुंदर दरवाजे भी बनाए।
अंदर खाली प्रेम बिन तै ढेरी तन छार।
साहिब सतगुरु सच्चे पातशाह फरमाउंदे ने पाए जे मनुख दे मन दे अंदर वाहिगुरु दा प्रेम ही नहीं, अंदरों खाली है प्रेम तो बिना साडा हिरदा, ते याद रखो ना ते इन्हां घरां ने साडा कुछ सवारना है। टह टेरी तन छार, ये जिहड़ा शरीर है इन्हें भी एक दिन यह टह टेरी होके छार खाक दी टेरी बन जाना है, क्योंकि ना ते इन्हां महलां ने हमेशा नहीं रहना है ते ना ही साडे शरीर ने रहना है। इसलिए साहिब सतगुरु सच्चे पातशाह सानू ये नहीं कहिंदे बई तुसी चंगे घर ना बनाओ, बल्कि सतगुरु महाराज सच्चे पातशाह सानू ये सिख्या देंदे हन बई इन्हां घरां दे विच रह के वाहिगुरु नूं भी चेते करो, क्योंकि सतगुरु दे बचन ने जिथै नाम जपिए प्रभ प्यारे से अस्थल सोयन चौबारे, जिथै नाम ना जपिए मेरे गोइंद सही नगर उजाड़ी जियो। जिहड़े सोने दे चुबारे सोने दे महल पावे उसार लो, पर जे उत्थे वाहिगुरु दा नाम नहीं वाहिगुरु दा सिमरन नहीं ते फिर उन्हां दा कोई फायदा नहीं। भगत कबीर जी दी सिख्या हर वेले याद रखनी चाहीदी है। भगत कबीर जी लिखदे ने जिह कर साधना सेवीऐ हर की सेवा नाहे, ते कर मरहट सार के पूत बसहें तिन माहे। जिन्हां घरां दे विच महापुरखां दी सेवा नहीं हुंदी ते ना ही वाहिगुरु परमेश्वर दी सेवा भगती कोई करदा है, वह जिहड़े घर ने वह तां कब्रस्तान ने शमशान घाट ही ने, ते जिहड़े उहनां विच रहण वाले ने वह सारे भूत ने, वह मनुख नहीं वह भूत ने प्रेत ने। यह भगत कबीर जी दे शब्द ने। धन गुरु नानक देव महाराज दे भी बचन इन्हां गल्लां दी पुष्टि करदे हन। कली अंदर नानका जिन्हां दा अवतार, पुत जनूरा ती जनोरी जोरू जिन्हां दा सिखदार। भी हुण कलयुग दा समां बड़ा भयानक है, जिहड़ियां प्रेत रूहां सन जिन्हां नूं जिन भी कहा जाता है, हुण ते कहिंदे जिन्हां दे अवतार हो रहे ने, हुण तां भूत प्रेत जन्म लै रहे ने। कलयुग दे विच भूतां प्रेतां ने ही आउणा है। जदों सतयुग दा समां सी उस वेले देवते आउंदे सन अवतार आउंदे सन, पर हुण इस कलयुग दे विच तां सतगुरु कहिंदे जिन्हां दे अवतार हुंदे ने भूत प्रेत जन्म लैंदे ने। कली अंदर नानका जिन्हां दा अवतार, पुत जनूरा ती जनूरी, जिहड़े मनमुखां दे पुत्तर ने जिन्हां ने कदे रब दा नां नहीं लैणा, कदे सेवा नहीं करनी, कदे सिमरन नहीं करना, वह बई जिन्हां दे बच्चे ने। ते जिहड़ियां उहनां दीआं धीआं ने वह भूतनियां ने जिन्हां दीआं बच्चियां ने। जोरू जिन्हां दा सिखदार, जोरू दा अर्थ है इसरी, वह सारे जिन्हां दा सरदार बनी हुई है। असली जथेदार वह इसरी है जिहदा सारिआं ते हुक्म चलदा है। इसे लई गुरु महाराज सच्चे पातशाह कहिंदे ने भाई जे अंदर वाहिगुरु दा प्रेम नहीं ते प्रेम तो बिना अंदर साडा खाली है, ते इहो जे सुंदर महलां दे बनाउण दा भी कोई सानू फायदा नहीं, ते आ जिहड़ा शरीर है इहने भी इक दिन टह ढेरी हो जाणा है, ते इन्हां मंदरां ते महलां ने भी टह ढेरी हो जाणा है, ते शरीर ने भी शार खाक दी ढेरी बन जाणा है।
भाई रे तन तन साथ न होए, राम नाम तन निर्मल ਗੁਰਦਾਤ ਕਰੇ ਪ੍ਰਭ ਸੋਏ ਰਹਾਉ। ਰਾਮ ਨਾਮ ਧਨ ਨਿਰਮਲੋ ਜੇ ਦੇਵੈ ਦੇਵਣ ਹਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਰਹਾਉ ਦੀਆਂ ਪੰਕਤੀਆਂ ਵਿੱਚ ਫਰਮਾਉਂਦੇ ਹਨ, ਹੇ ਭਾਈ, ਇਹ ਤਨ ਸਰੀਰ ਤੇ ਇਹ ਧਨ ਸਾਡੇ ਨਾਲ ਨਹੀਂ ਜਾਣਾ। ਅਸਲੀ ਵਾਹਿਗੁਰੂ ਦਾ ਨਾਮ ਹੀ ਨਿਰਮਲ ਧਨ ਹੈ, ਉਹ ਨਾਲ ਜਾਣ ਵਾਲੀ ਵਸਤੂ ਹੈ। ਗੁਰਦਾਤ ਕਰੇ ਪ੍ਰਭ ਸੋਏ, ਜੇ ਗੁਰੂ ਵਾਹਿਗੁਰੂ ਕਿਰਪਾ ਕਰੇ ਤੇ ਗੁਰੂ ਰਹਿਮਤ ਕਰੇ, ਫਿਰ ਇਹ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਰਹਾਉ ਵਿਸਰਾਮ ਦੇ ਕੇ ਹਜ਼ੂਰ ਫਿਰ ਅੱਗੇ ਇਸੇ ਹੀ ਸਿਧਾਂਤ ਦੀ ਪੁਸ਼ਟੀ ਕਰਦੇ ਹਾਂ। ਰਾਮ ਨਾਮ ਤਾਂ ਨਿਰਮਲੋ ਜੇ ਦੇਵੈ ਦੇਵਨ ਹਾਰ, ਵੀ ਵਾਹਿਗੁਰੂ ਦਾ ਨਾਮ ਹੀ ਨਿਰਮਲ ਤਨ ਹੈ। ਜੇ ਦੇਵੈ ਦੇਵਨ ਹਾਰ, ਜੇ ਦੇਣ ਵਾਲਾ ਵਾਹਿਗੁਰੂ ਪਰਮੇਸ਼ਰ ਦੇਵੇ ਤਾਂ ਹੀ ਇਹ ਨਾਮ ਦਾ ਪਵਿੱਤਰ ਧਨ ਸਾਨੂੰ ਪ੍ਰਾਪਤ ਹੋ ਸਕਦਾ ਹੈ।
ਆਗੈ ਪੁੱਛ ਨਾ ਹੋਵੇ ਜਿਸ ਬੇਲੀ ਗੁਰ ਕਰਤਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਨੂੰ ਗੁਰੂ ਤੇ ਕਰਤਾਰ ਨਾਮ ਦੀ ਦਾਤ ਬਖਸ਼ਿਸ਼ ਕਰ ਦਿੰਦੇ ਨੇ ਤੇ ਜਿਸ ਤੇ ਬੇਲੀ ਦਾ ਅਰਥ ਹੈ ਸੱਚੇ ਮਿੱਤਰ, ਗੁਰੂ ਤੇ ਪਰਮੇਸ਼ਰ ਆਪ ਬਣ ਜਾਂਦੇ ਨੇ, ਆਗੈ ਪੁੱਛ ਨਾ ਹੋਵੇ, ਉਹਨੂੰ ਅੱਗੇ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਵੀ ਪੁੱਛਗਿੱਛ ਨਹੀਂ ਹੁੰਦੀ, ਕਿਉਂਕਿ ਗੁਰੂ ਪਰਮੇਸ਼ਰ ਹਲਤ ਪਲ ਦੇ ਰਾਖੇ ਨੇ। ਗੁਰੂ ਦੀ ਇਹ ਇੱਕ ਸ਼ਰਤ ਹੈ, ਜਿਹੜਾ ਵੀ ਗੁਰਸਿੱਖ ਮਾਈ ਪਾਈ ਇੱਕ ਵਾਰੀ ਗੁਰੂ ਦਾ ਅੰਮ੍ਰਿਤ ਛਕ ਲਵੇ, ਕਲਗੀਧਰ ਪਾਤਸ਼ਾਹ ਦੇ ਬਚਨ ਹਨ, ਮੈਂ ਉਹਨਾਂ ਨੂੰ ਜਮਾਂ ਦੇ ਵਸ ਨਹੀਂ ਪੈਣ ਦਿੰਦਾ, ਆਗਿਆ ਪੁੱਛ ਨਾ ਹੋਵੇ। ਜੇ ਭੁੱਲ ਭੁਲੇਖੇ ਉਹ ਆਪਣੀ ਕਿਸੇ ਗਲਤੀ ਕਾਰਨ ਨਰਕਾਂ ਦੇ ਵਿੱਚ ਵੀ ਜਾ ਡਿੱਗਦਾ ਤੇ ਫਿਰ ਮੈਂ ਆਪਣੀ ਮੋਹਰ ਪਛਾਣ ਕੇ, ਆਹ ਜਿਹੜੇ ਕੇਸ ਨੇ ਇਹ ਸਿੱਖੀ ਦੀ ਮੋਹਰ ਹੈ। ਸਤਿਗੁਰੂ ਕਹਿੰਦੇ ਮੈਂ ਇਸ ਮੋਹਰ ਨੂੰ ਪਛਾਣ ਕੇ ਕੱਢ ਹੀ ਨਰਕ ਤੇ ਤੂਹ, ਮੈਂ ਨਰਕਾਂ ਵਿੱਚੋਂ ਧੁੱਕੇ ਵੀ ਗੁਰਸਿੱਖ ਨੂੰ ਬਾਹਰ ਕੱਢ ਲੈਂਦਾ ਹਾਂ। ਹੁਣ ਏਦੋਂ ਵੱਡੀ ਹੋਰ ਕੋਈ ਗੁਰੂ ਦੀ ਬਖਸ਼ਿਸ਼ ਕੀ ਹੋ ਸਕਦੀ ਹੈ? ਹਜ਼ੂਰ ਕਹਿੰਦੇ ਨੇ ਜਿਸ ਬੇਲੀ ਗੁਰ ਕਰਤਾਰ, ਜਿਸ ਦੇ ਬੇਲੀ ਗੁਰੂ ਤੇ ਪਰਮੇਸ਼ਰ ਬਣ ਜਾਂਦੇ ਨੇ, ਉਹਨੂੰ ਅੱਗੇ ਦਰਗਾਹ ਦੇ ਵਿੱਚ ਵੀ ਕੋਈ ਪੁੱਛਗਿੱਛ ਨਹੀਂ ਹੋ ਸਕਦੀ।
ਆਪ ਛਡਾਏ ਛੁੱਟੇ ਐ ਆਪੇ ਬਖਸ਼ਣ ਹਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵਾਹਿਗੁਰੂ ਆਪ ਹੀ ਛਡਾਵੇ, ਆਪ ਹੀ ਕਿਰਪਾ ਕਰੇ ਤਾਂ ਹੀ ਛੁਟਕਾਰਾ ਹੋ ਸਕਦਾ ਹੈ। ਆਪੇ ਬਖਸ਼ਣ ਹਾਰ, ਉਹ ਵਾਹਿਗੁਰੂ ਆਪ ਹੀ ਸਾਰੇ ਪਾਪਾਂ ਨੂੰ ਗੁਨਾਹਾਂ ਨੂੰ ਬਖਸ਼ਣ ਵਾਲਾ ਹੈ।
ਮਨਮੁਖ ਜਾਣੇ ਆਪਣੇ ਧੀਆਂ ਪੂਤ ਸੰਜੋਗ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਆ ਵੇਖ ਲਓ ਜਿਹੜੇ ਸਾਡੇ ਧੀਆਂ ਪੁੱਤਰ ਨੇ, ਇਹ ਸੰਜੋਗਾਂ ਵਾਸ ਸਾਨੂੰ ਮਿਲੇ ਨੇ, ਕੋਈ ਲੈਣ ਦੇਣ ਦੇ ਸੰਬੰਧ ਕਰਕੇ ਸਾਡੇ ਘਰ ਦੇ ਵਿੱਚ ਆਏ ਨੇ, ਪਰ ਮਨਮੁਖ ਆਦਮੀ ਇਹਨਾਂ ਨੂੰ ਆਪਣੇ ਸਮਝਦਾ। ਇਹ ਭਰਮ ਸਾਨੂੰ ਸਾਰਿਆਂ ਨੂੰ ਪਿਆ ਹੋਇਆ, ਜਿਹੜੇ ਸਾਡੇ ਧੀਆਂ ਪੁੱਤਰ ਨੇ ਹੈ ਤੇ ਸੰਜੋਗ ਵਾਸੀ ਇਕੱਠੇ ਹੋਏ, ਪਰ ਅਸੀਂ ਇਹਨਾਂ ਨੂੰ ਆਪਣੇ ਸਮਝਣ ਲੱਗ ਜਾਂਦੇ ਹਾਂ, ਇਹਨਾਂ ਦੇ ਮੋਹ ਪਿਆਰ ਦੇ ਵਿੱਚ ਖਚਤ ਹੋ ਜਾਂਦੇ ਹਾਂ।
ਨਾਰੀ ਦੇਖ ਵਿਗਾਸੀ ਹੈ ਨਾਲੇ ਹਰਖ ਸੋਸੋਗ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵੇਖ ਲਓ ਜਿਹੜਾ ਮਨੁੱਖ ਹੈ ਆਪਣੀ ਨਾਰੀ ਇਸਤਰੀ ਨੂੰ ਵੇਖ ਕੇ ਬੜਾ ਖੁਸ਼ ਹੁੰਦਾ ਹੈ, ਨਾਲੇ ਹਰਖ ਸੋਸੋਗ ਤੇ ਨਾਲੇ ਬਈ ਕਿਧਰੇ ਖੁਸ਼ੀ ਵੀ ਤੇ ਕਿਧਰੇ ਸੋਗ ਵੀ ਆ ਜਾਂਦਾ, ਕਿਉਂਕਿ ਪਰਿਵਾਰਕ ਜੀਵਨ ਦੇ ਵਿੱਚ ਦੋਵੇਂ ਗੱਲਾਂ ਦਾ ਹਮੇਸ਼ਾ ਲਈ ਚੱਕਰ ਚੱਲਦਾ ਹੀ ਰਹਿੰਦਾ। ਕਦੇ ਕੋਈ ਸੁੱਖ ਆ ਜਾਂਦਾ, ਖੁਸ਼ੀ ਹੋ ਜਾਂਦੀ ਹੈ, ਕਿਧਰੇ ਕੋਈ ਚੀਜ਼ ਹੱਥੋਂ ਨਿਕਲ ਜਾਂਦੀ ਹੈ, ਦੁੱਖ ਆ ਜਾਂਦਾ ਅਤੇ ਫਿਰ ਸੋਗ ਵੀ ਪੈ ਜਾਂਦਾ। ਜੇ ਕਿਸੇ ਦੇ ਘਰ ਪੁੱਤ ਜੰਮ ਪਵੇ ਖੁਸ਼ੀ ਹੁੰਦੀ ਹੈ ਅਤੇ ਮਰ ਜਾਵੇ ਸੋਗ ਪੈ ਜਾਂਦਾ। ਇਹ ਹਰਖ ਅਤੇ ਸ਼ੋਗ ਦਾ ਚੱਕਰ ਚੱਲਦਾ ਹੀ ਰਹਿੰਦਾ ਹੈ। ਹਜ਼ੂਰ ਕਹਿੰਦੇ ਬਈ ਜਿਹੜਾ ਮਨਮੁੱਖ ਆਦਮੀ ਹੈ, ਧੀਆਂ ਪੁੱਤਰ ਸੰਜੋਗਾਂ ਵਸ਼ ਮਿਲਦੇ ਨੇ, ਪਰ ਉਹ ਉਹਨਾਂ ਨੂੰ ਆਪਣੇ ਸਮਝ ਲੈਂਦਾ ਹੈ ਅਤੇ ਵਾਹਿਗੁਰੂ ਦੀਆਂ ਦਾਤਾਂ ਨੇ, ਫਿਰ ਆਪਣੀ ਇਸਤਰੀ ਨੂੰ ਵੇਖ ਵੇਖ ਕੇ ਬੜਾ ਖੁਸ਼ ਹੁੰਦਾ ਹੈ। ਪਰ ਹਜ਼ੂਰ ਕਹਿੰਦੇ ਪਰਿਵਾਰ ਦੇ ਮੋਹ ਦੇ ਵਿੱਚ ਕਦੇ ਖੁਸ਼ੀ ਕਦੇ ਗਮੀ ਵੀ ਇਸਨੂੰ ਆ ਕੇ ਘੇਰਦੀ ਹੈ।
ਗੁਰਮੁਖ ਸ਼ਬਦ ਰੰਗਾਵਲੇ ਅਹਿਨਸ ਹਰ ਰਸ ਭੋਗ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਗੁਰਮੁਖ ਨੇ ਭਾਈ ਭਿਖਾਰੀ ਜੀ ਵਰਗੇ, ਉਹ ਗੁਰੂ ਸ਼ਬਦ ਦੇ ਰੰਗ ਦੇ ਵਿੱਚ ਹਮੇਸ਼ਾ ਲਈ ਆਪਣੇ ਮਨ ਨੂੰ ਰੰਗੀ ਰੱਖਦੇ ਨੇ। ਗੁਰਮੁਖ ਸ਼ਬਦ ਰੰਗਾਵਲੇ, ਜਿਹੜੇ ਗੁਰਮੁਖ ਸਿੱਖ ਨੇ ਗੁਰੂ ਕੇ ਸ਼ਬਦ ਦੇ ਰੰਗ ਵਿੱਚ ਆਪਣੇ ਆਪ ਨੂੰ ਰੰਗ ਲੈਂਦੇ ਹਨ। ਅਹਿਨਸ ਹਰ ਰਸ ਭੋਗੋ, ਰਾਤ ਦਿਨ ਵਾਹਿਗੁਰੂ ਦੇ ਨਾਮ ਦੇ ਰਸ ਨੂੰ ਹੀ ਭੋਗਦੇ ਨੇ। ਭਾਵ ਉਹ ਪਰਿਵਾਰਕ ਜੀਵਨ ਦੇ ਵਿੱਚ ਰਹਿੰਦਿਆਂ ਹੋਇਆਂ ਹਮੇਸ਼ਾ ਲਈ ਆਪਣੀ ਸੁਰਤ ਨੂੰ ਸ਼ਬਦ ਦੇ ਨਾਲ ਜੋੜੀ ਰੱਖਦੇ ਨੇ। ਸੁਰਤ ਸ਼ਬਦ ਭਾਵ ਸਾਗਰ ਤਰੀਆ ਨਾਨਕ ਨਾਮ ਵਿਖਾਣੇ। ਜਿਵੇਂ ਭਾਈ ਭਿਖਾਰੀ ਜੀ ਦੀ ਸਾਖੀ ਆਉਂਦੀ ਹੈ, ਉਹਨਾਂ ਦੇ ਨੌਜਵਾਨ ਪੁੱਤਰ ਦਾ ਵਿਆਹ ਹੋਇਆ ਅਤੇ ਦੂਸਰੇ ਦਿਨ ਹੀ ਅਕਾਲ ਚਲਾਣਾ ਕਰ ਜਾਂਦਾ ਹੈ। ਸਾਰੇ ਘਰ ਦੇ ਵਿੱਚ ਰੋਣਾ ਧੋਣਾ ਸ਼ੁਰੂ ਹੋ ਜਾਂਦਾ ਹੈ, ਪਰ ਭਾਈ ਸਾਹਿਬ ਭਾਈ ਭਿਖਾਰੀ ਜੀ ਸਾਰੇ ਪਰਿਵਾਰ ਨੂੰ ਦਿਲਾਸਾ ਦਿੰਦੇ ਨੇ। ਕਹਿੰਦੇ ਭਾਈ ਰੋਣਾ ਨਹੀਂ, ਸਤਿਗੁਰੂ ਦਾ ਹੁਕਮ ਹੈ। ਅੰਤੇ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰੇ ਹੋ ਨਿਰਵਾਣ ਜੀਓ, ਅਤੇ ਨਾਲ ਇਹ ਵੀ ਸਤਿਗੁਰੂ ਨੇ ਆਖਿਆ ਸੀ, ਸਤਿਗੁਰ ਪਾਣਾ ਆਪਣੇ ਮੈਂ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਮੂਲ ਨਾ ਪਾਇਆ। ਬਿਲਕੁਲ ਕਿਸੇ ਨੇ ਰੋਣਾ ਨਹੀਂ ਹੈ, ਵਾਹਿਗੁਰੂ ਦਾ ਪਾਣਾ ਮੰਨੋ ਅਤੇ ਬਾਣੀ ਪੜ੍ਹੋ, ਸਿਮਰਨ ਕਰੋ। ਇਉਂ ਭਾਈ ਸਾਹਿਬ 'ਤੇ ਬੜੀ ਗੁਰੂ ਦੀ ਕਿਰਪਾ ਸੀ। ਕਿਸੇ ਗੁਰਸਿੱਖ ਨੇ ਆਖਿਆ, ਭਾਈ ਸਾਹਿਬ ਜੀ, ਜੇ ਤੁਹਾਨੂੰ ਇਸ ਗੱਲ ਦਾ ਪਤਾ ਸੀ ਸਾਡੇ ਪੁੱਤਰ ਨੇ ਚਲਾਣਾ ਕਰ ਜਾਣਾ ਅਤੇ ਆ ਇੰਨਾ ਖਰਚ ਕਰਨ ਦੀ, ਵਿਆਹ ਕਰਨ ਦੀ, ਇੰਨਾ ਹੋਰ ਅਡੰਬਰ ਕਰਨ ਦੀ ਕੀ ਲੋੜ ਸੀ? ਭਾਈ ਸਾਹਿਬ ਕਹਿਣ ਲੱਗੇ, ਧੀਆਂ ਪੋਤ ਸੰਜੋਗ, ਇਹ ਵੀ ਸੰਜੋਗ ਸੀ ਇਹਨਾਂ ਦਾ, ਸੰਜੋਗ ਦੇ ਵਸ਼ ਇਹ ਸਾਰਾ ਕੁਝ ਹੋਇਆ ਹੈ। ਸੰਜੋਗ ਵਿਯੋਗ ਤੁਰੋਂ ਹੀ ਹੋਇਆ, ਸੰਜੋਗ ਅਤੇ ਵਿਯੋਗ ਤੁਰ ਤੋਂ ਲਿਖਿਆ ਜਾਂਦਾ, ਇਹਦੇ ਵਿੱਚ ਸਾਡੀ ਕੋਈ ਵਾਹ ਪੇਸ਼ ਨਹੀਂ ਚੱਲ ਸਕਦੀ। ਅਤੇ ਬਾਕੀ ਨੰਬਰ 2 'ਤੇ ਵਾਹਿਗੁਰੂ ਦਾ ਪਾਣਾ ਹੈ, ਜੋ ਹੋਣਾ ਸੀ ਉਹ ਹੋ ਗਿਆ। ਰਾਣਾ ਰਾਓ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੇ ਕੋਈ ਨਾ ਬੰਧਾ ਧੀਰ। ਹਜ਼ੂਰ ਨੇ ਇਹ ਵੀ ਲਿਖਿਆ ਹੈ, ਨਹਿ ਬਾਰਕ ਨਹਿ ਜੋਬਨਾ ਨਹਿ ਬਿਰਦੀ ਕਸ਼ ਬੰਦ, ਉਹ ਬੇਰਾ ਨਹਿ ਬੁੱਝਿਆ ਜੋ ਆਏ ਪਰੈ ਜਾਂ ਫੰਦ। ਇਸ ਲਈ ਇਹ ਤਾਂ ਪਾਣਾ ਸੀ ਵਾਹਿਗੁਰੂ ਦਾ। ਉਹ ਕਹਿਣ ਲੱਗਾ, ਮਹਾਰਾਜ ਤੁਸੀਂ ਫਿਰ ਸਤਿਗੁਰੂ ਦੇ ਚਰਨਾਂ 'ਚ ਬੇਨਤੀ ਕਰ ਦਿੰਦੇ, ਪੁੱਤਰ ਦੀ ਲੰਬੀ ਆਰਜੂ ਜਿਵੇਂ ਆਪਾਂ ਅਰਦਾਸਾਂ ਕਰਦੇ ਹਾਂ, ਮੰਗਦੇ ਹਾਂ, ਤੁਸੀਂ ਵੀ ਮੰਗ ਲੈਂਦੇ। ਪਰ ਭਾਈ ਸਾਹਿਬ ਕਹਿਣ ਲੱਗੇ, ਇਹ ਵਾਹਿਗੁਰੂ ਦੇ ਪਾਣੇ ਦੇ ਵਿੱਚ ਦਖਲਾਂਦਾਜ਼ੀ ਹੈ। ਜਿਹੜੇ ਗੁਰਮੁਖ ਨੇ ਉਹ ਵਾਹਿਗੁਰੂ ਦੇ ਪਾਣੇ ਵਿੱਚ ਦਖਲਾਂਦਾਜ਼ੀ ਨਹੀਂ ਕਰਦੇ, ਉਹ ਪਾਣਾ ਮਿੱਠਾ ਕਰਕੇ ਮੰਨਦੇ ਨੇ। ਉਹਨਾਂ ਦੀ ਅਵਸਥਾ ਹੀ ਇਹ ਹੁੰਦੀ ਹੈ, ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮ ਹੈ ਜੇ ਬੁੱਝੇ ਤਾਂ ਹਉਮੈ ਕਹੇ ਨਾ ਕੋਈ। ਹਜ਼ੂਰ ਕਹਿੰਦੇ ਨੇ, ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਗੁਰਮੁਖ ਸ਼ਬਦ ਰੰਗਾਵਲੇ, ਗੁਰਮੁਖ ਗੁਰੂ ਕੇ ਸ਼ਬਦ ਦੁਆਰਾ ਵਾਹਿਗੁਰੂ ਦੇ ਨਾਮ ਭਗਤੀ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ ਤੇ ਰਾਤ ਦਿਨ ਵਾਹਿਗੁਰੂ ਦੇ ਨਾਮ ਰਸ ਨੂੰ ਮਾਣਦੇ ਹਨ।
ਚਿੱਤ ਚਲੈ ਵਿਤ ਜਾਵਣੋ ਸਾਕਤ ਡੋਲ ਡੋਲਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਚਿੱਤ ਚਲੈ ਵਿਤ ਜਾਵਣੋ, ਜਿਹੜਾ ਸਾਕਤ ਪੁਰਸ਼ ਹੈ ਉਹਦਾ ਮਨ ਪਹਿਲਾਂ ਵੀ ਡੋਲਦਾ ਹੈ ਅਤੇ ਫਿਰ ਚਿੱਤ ਚਲੈ ਵਿਤ ਜਾਵਣੋ। ਵਿਤ ਦਾ ਅਰਥ ਹੈ ਤਨ, ਵੀ ਜਦੋਂ ਤਨ ਜਾਵਣੋ, ਤਨ 'ਤੇ ਜਾਣ ਵਾਲਾ ਹੀ ਹੈ, ਇਹ ਮਾਇਆ 'ਤੇ ਇੱਕ ਥਾਂ 'ਤੇ ਖਲੋ ਨਹੀਂ ਸਕਦੀ। ਇਹਦਾ ਸੁਭਾਅ ਬੜਾ ਚੰਚਲ ਹੈ। ਮਾਈ ਮਾਇਆ ਛਲ, ਤ੍ਰਿਣ ਕੀ ਅਗਨ ਮੇਹ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ। ਇਹ ਜਿਹੜਾ ਤਨ ਹੈ ਇਹ ਤੇ ਇਹੋ ਤਨ ਕਰਤੇ ਕਾ ਖੇਲ ਹੈ, ਕਦੇ ਆਵੇ ਕਦੇ ਜਾਏ। ਚਿੱਤ ਚਲੈ ਵਿਤ ਜਾਵਣੋ, ਜਿਹੜਾ ਨਾਸਵੰਤ ਤਨ ਹੈ ਇਹਦੇ ਵਿੱਚ ਲੱਗ ਕੇ ਸਾਕਤ ਦਾ ਚਿੱਤ ਚਲੈ, ਚਿੱਤ ਚੰਚਲ ਹੁੰਦਾ ਹੈ, ਚਿੱਤ ਡੋਲਦਾ ਹੈ ਤੇ ਸਾਕਤ ਆਪ ਵੀ ਡੋਲਦਾ ਤੇ ਫਿਰ ਦੂਸਰਿਆਂ ਦੇ ਮਨ ਨੂੰ ਵੀ ਡਲਾਉਂਦਾ ਹੈ।
ਬਾਹਰ ਢੂੰਡ ਵਿਗੋਚਿਆ ਘਰ ਮਹਿ ਵਸਤ ਸੁਥਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸਲੀ ਤਾਂ ਜਿਹੜੀ ਵਸਤੂ ਹੈ ਨਾ ਨਾਮ ਦੀ, ਉਹ ਸੁਥਾਏ, ਉਹ ਘਰ ਦੇ ਵਿੱਚ ਹੀ ਇੱਕ ਸੋਹਣੇ ਥਾਂ 'ਤੇ ਵਾਹਿਗੁਰੂ ਨੇ ਟਿਕਾ ਕੇ ਰੱਖੀ ਹੋਈ ਹੈ। ਜੇ ਤੁਸੀਂ ਉਸ ਨਾਮ ਦੀ ਵਸਤੂ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ, ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸਰਾਮ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਾਧਨਾ ਪਾਇਆ। ਬਾਹਰ ਟੂੰਡ ਵਿਗੁੱਚੀ ਹੈ, ਭਾਈ ਬਾਹਰ 'ਤੇ ਉਸਨੂੰ ਭਾਲ ਕੇ ਵਿਗੁੱਚੀਆ ਖੁਆਰ ਹੋਈਦਾ, ਬਾਹਰ ਨਾ ਪਾਲੋ, ਉਹਨੂੰ ਆਪਣੇ ਅੰਦਰ ਪਾਲੋ ਅਤੇ ਅੰਦਰ ਤੁਹਾਡੇ ਉਹ ਨਾਮ ਦੀ ਵਸਤੂ ਵਾਹਿਗੁਰੂ ਨੇ ਟਿਕਾਈ ਹੋਈ ਹੈ।
ਮਨਮੁਖ ਹਉ ਮੈਂ ਕਰਮਸੀ ਗੁਰਮੁਖ ਪੱਲੇ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੀ ਮਨਮੁਖ ਸ੍ਰਿਸ਼ਟੀ ਹੈ ਉਹ ਤੇ ਹਉ ਮੈਂ ਕਰਕੇ ਲੁੱਟੀ ਗਈ ਹੈ। ਗੁਰਮੁਖ ਪੱਲੇ ਪਾਏ ਤੇ ਪਾਈ ਜਿਹੜੇ ਗੁਰਮੁਖ ਨੇ ਉਹਨਾਂ ਦੇ ਪੱਲੇ ਦੇ ਵਿੱਚ ਨਾਮ ਰੂਪੀ ਵਸਤੂ ਪ੍ਰਾਪਤ ਹੁੰਦੀ ਹੈ।
ਸਾਕਤ ਨਿਰਗੁਣ ਆਰਿਆ ਆਪਣਾ ਮੂਲ ਪਛਾਣ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਸਾਕਤ ਨੂੰ ਉਪਦੇਸ਼ ਦਿੰਦੇ ਹਨ, ਕਹਿੰਦੇ ਐ ਸਾਕਤ ਨਿਰਗੁਣ ਆਰਿਆ, ਵੀ ਐ ਗੁਣਾ ਤੋਂ ਰਹਿਤ ਨਿਰਗੁਣ ਆਰਿਆ ਆਪਣਾ ਮੂਲ ਪਛਾਣ, ਤੂੰ ਆਪਣੇ ਸਰੀਰ ਦਾ ਮੂਲ ਤਾਂ ਪਛਾਣ, ਜਿਸ ਸਰੀਰ ਦਾ ਏਡਾ ਵੱਡਾ ਹੰਕਾਰ ਕਰ ਰਿਹਾ ਹੈ ਤੇ ਤੂੰ ਇਸ ਆਪਣੇ ਮੂਲ ਨੂੰ ਤਾਂ ਪਛਾਣ, ਇਸ ਸਰੀਰ ਬਣਿਆ ਕਿਵੇਂ ਹੈ।
ਰਕਤ ਬਿੰਦ ਕਾ ਇਹ ਤਨ ਇਹੋ ਤਨ ਅਗਨੀ ਪਾਸ ਪਿਰਾਣ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਹ ਜਿਸ ਸਰੀਰ ਦਾ ਤੂੰ ਮਾਣ ਕਰਦਾ ਨਾ, ਰਕਤ ਬਿੰਦ ਕਾ ਇਹ ਤਨੋ, ਮਾਂ ਕੀ ਰਕਤ ਪਿਤਾ ਬਿੰਦ ਤਾਰਾ ਸੂਰਤ ਮੂਰਤ ਕਰ ਆਕਾਰ, ਇਹ ਰਕਤ ਤੇ ਬਿੰਦ ਦਾ ਹੀ ਇਹ ਸਰੀਰ ਬਣਿਆ ਹੈ, ਅਗਨੀ ਪਾਸ ਪ੍ਰਾਣ ਤੇ ਫਿਰ ਅੱਗ ਦੇ ਪਾਸ ਹੀ ਇਹਨੂੰ ਪ੍ਰਾਣ ਦਾ ਅਰਥ ਪਿਆ ਸਮਝ, ਇੱਕ ਨਾ ਇੱਕ ਦਿਨ ਇਸ ਨੇ ਚਿਖਾ ਦੇ ਵਿੱਚ ਹੀ ਸੜਨਾ ਹੈ।
ਪਵਣ ਕਹਿ ਵਸ ਦੇਹਰੀ ਮਸਤਕ ਸਚ ਨੀਸਾਣ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਹ ਜਿਹੜੀ ਤੇਰੀ ਦੇਹਰੀ ਦੇਹ ਹੈ, ਕਾਇਆ ਹੈ, ਪਵਨ ਹੈ ਕਹਿ ਵਸ, ਇਹ ਭਾਈ ਪੌਣ ਦੇ ਵਾਸੀ ਹੈ, ਸਵਾਸਾਂ ਦੇ ਅਧੀਨ ਹੈ, ਜਿੰਨਾ ਚਿਰ ਤੱਕ ਸਵਾਸ ਚੱਲਦੇ ਨੇ ਉਹਨਾਂ ਚਿਹਰੀ ਦੇਹ ਦਾ ਸਤਿਕਾਰ ਹੈ। ਮਸਤਕ ਸੱਚ ਨਿਸ਼ਾਨ ਤੇ ਹਜ਼ੂਰ ਕਹਿੰਦੇ ਭਾਈ ਉਸ ਅਕਾਲ ਪੁਰਖ ਵਾਹਿਗੁਰੂ ਨੇ ਮੱਥੇ ਤੇ ਇੱਕ ਸੱਚਾ ਨਿਸ਼ਾਨ ਪਾਇਆ ਹੋਇਆ ਹੈ, ਭਾਵ ਉਸ ਵਾਹਿਗੁਰੂ ਨੇ ਸਾਡੇ ਮੱਥੇ ਤੇ ਐਸਾ ਉਹ ਲੇਖ ਲਿਖਿਆ ਹੋਇਆ ਜਿਹਦੇ ਵਸ ਹਰ ਆਦਮੀ ਨੂੰ ਇੱਥੇ ਸੁੱਖ ਵੀ ਤੇ ਦੁੱਖ ਵੀ ਭੋਗਣਾ ਪੈਂਦਾ ਹੈ।
ਬਹੁਤਾ ਜੀਵਨ ਮੰਗੀਐ ਮੁਆ ਨਾ ਲੋੜੇ ਕੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਕਲਯੁਗੀ ਜੀਵ ਨੇ ਉਹ ਬਹੁਤਾ ਜੀਵਨ ਮੰਗਦੇ ਨੇ, ਵੀ ਅਸੀਂ ਲੰਬਾ ਸਮਾਂ ਸੰਸਾਰ ਦੇ ਵਿੱਚ ਸੁੱਖ ਭੋਗੀਏ, ਮੁਆ ਨਾ ਲੋੜੇ ਕੋਏ, ਕੋਈ ਮਰਨਾ ਨਹੀਂ ਚਾਹੁੰਦਾ, ਹਰ ਆਦਮੀ ਚਾਹੁੰਦਾ ਵੀ ਮੇਰਾ ਬਹੁਤ ਲੰਬਾ ਜੀਵਨ ਹੋਵੇ, ਵਡੇਰੀ ਉਮਰ ਹੋਵੇ, ਮੈਂ ਬਹੁਤਾ ਸੰਸਾਰ ਦਾ ਸੁੱਖ ਭੋਗਾ।
ਸੁਖ ਜੀਵਨ ਤਿਸ ਆਖੀਐ ਜਿਸ ਗੁਰਮੁਖ ਵਸਿਆ ਸੋਏ।
ਪਰ ਗੁਰਮੁਖ ਦੀ ਅਵਸਥਾ ਬਿਲਕੁਲ ਇਸ ਦੇ ਉਲਟ ਹੁੰਦੀ ਹੈ, ਇੱਕ ਥਾਂ ਤੇ ਸਤਿਗੁਰੂ ਦੇ ਬਚਨ ਆਏ ਨੇ ਮਰਨੇ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ, ਇਹ ਗੁਰਮੁਖਾਂ ਦੀ ਅਵਸਥਾ ਹੈ, ਉਹਨਾਂ ਨੂੰ ਮਰਨ ਦੀ ਚਿੰਤਾ ਨਹੀਂ ਹੁੰਦੀ, ਜੀਵਨ ਦੀ ਆਸ ਨਹੀਂ ਕਰਦੇ, ਉਹ ਕਹਿੰਦੇ ਨੇ ਜਿੰਨਾ ਜੀਵਨ ਵਾਹਿਗੁਰੂ ਨੇ ਦਿੱਤਾ ਉਹਦੇ ਵਿੱਚ ਹੀ ਉਹ ਸੰਤੁਸ਼ਟ ਨੇ। ਸੁਖ ਜੀਵਨ ਤਿਸ ਆਖੀਐ ਜਿਸ ਗੁਰਮੁਖ ਵਸਿਆ ਸੋਏ, ਹਜ਼ੂਰ ਕਹਿੰਦੇ ਭਾਈ ਅਸਲੀ ਸੁੱਖ ਦਾ ਜੀਵਨ ਉਹੀ ਆਖੀਦਾ ਹੈ ਜਿਸ ਗੁਰਮੁਖ ਵਸਿਆ ਮਨ ਸੋਏ, ਸੁੱਖ ਦਾ ਜੀਵਨ ਉਸੇ ਦਾ ਆਖਿਆ ਜਾਂਦਾ ਹੈ ਜਿਸ ਗੁਰਮੁਖ ਵਸਿਆ ਸੋਏ, ਜਿਸ ਦੇ ਮਨ ਦੇ ਵਿੱਚ ਗੁਰੂ ਦੀ ਕਿਰਪਾ ਦੁਆਰਾ ਵਾਹਿਗੁਰੂ ਦਾ ਨਾਮ ਵਸ ਗਿਆ ਹੈ, ਜਿਹੜਾ ਨਾਮ ਵਾਲਾ ਅਮਲੀ ਜੀਵਨ ਹੈ ਉਹੀ ਸੁਖਦਾਈ ਤੇ ਸਫਲ ਜੀਵਨ ਹੈ।
ਨਾਮ ਵਿਹੂਣੇ ਕਿਆ ਗਣੀ ਜਿਸ ਹਰ ਗੁਰ ਦਰਸਨ ਹੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਨਾਮ ਤੋਂ ਬਿਨਾਂ ਕਿਆ ਗਣੀ, ਵੀ ਜਿਹੜਾ ਅਸੀਂ ਜੀਵਨ ਜੀ ਰਹੇ ਹਾਂ ਇਹਦੀ ਗਿਣਤੀ ਕੀ ਕਰਨੀ ਹੈ, ਇਹ ਕਿਸੇ ਗਿਣਤੀ ਵਿੱਚ ਆਉਣ ਵਾਲਾ ਨਹੀਂ, ਨਾਮ ਬਿਨਾਂ ਅਸਵਾਸ ਸਹਿਤ ਹੈ ਜੈਸੇ ਪਸਰਾ ਫੂਕ ਬਹਿਤ ਹੈ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਨਾਮ ਤੋਂ ਬਿਨਾਂ ਜਿਹੜੇ ਅਸੀਂ ਸਵਾਸ ਲੈ ਰਹੇ ਹਾਂ ਇਹ ਤੇ ਲੁਹਾਰ ਦੀ ਖੱਲ ਵਾਂਗੂ ਹੀ ਹੈ, ਹਵਾ ਭਰਦੀ ਤੇ ਨਿਕਲ ਜਾਂਦੀ ਹੈ, ਸਵਾਸ ਸਫਲ ਉਹੀ ਨੇ ਜਿਨ੍ਹਾਂ ਦੇ ਨਾਲ ਨਾਮ ਜਪਿਆ ਜਾਵੇ ਸਿਮਰਨ ਕੀਤਾ ਜਾਵੇ। ਨਾਮ ਤੋਂ ਵਿਹੂਣੇ ਜੀਵਨ ਨੂੰ ਕਿਸ ਗਿਣਤੀ ਵਿੱਚ ਗਿਣਿਆ ਜਾਵੇ, ਕਿਸੇ ਗਿਣਤੀ ਵਿੱਚ ਗਿਣਿਆ ਨਹੀਂ ਜਾਵੇਗਾ ਜਿਸ ਹਰ ਗੁਰ ਦਰਸ ਨਾ ਹੋਏ, ਇਹ ਨੰਨਾ ਵੱਖਰਾ ਕਰਨਾ ਹੈ, ਜਿਸ ਨੂੰ ਕਦੇ ਗੁਰੂ ਪਰਮੇਸ਼ਰ ਦਾ ਦਰਸ਼ਨ ਵੀ ਨਹੀਂ ਹੋਇਆ ਤੇ ਵਾਹਿਗੁਰੂ ਦਾ ਨਾਮ ਵੀ ਕਦੇ ਨਹੀਂ ਜਪਿਆ ਤੇ ਉਸਦਾ ਜੀਵਨ ਪਾਈ ਕਿਸ ਲੇਖੇ ਵਿੱਚ ਗਿਣਿਆ ਜਾਵੇਗਾ, ਕਿਸੇ ਲੇਖੇ ਵਿੱਚ ਨਹੀਂ ਗਿਣਿਆ ਜਾ ਸਕਦਾ।
ਜਿਉ ਸੁਪਨੇ ਨਿਸ ਭੁੱਲਿਆ ਜਬ ਲਗ ਨਿਦਰਾ ਹੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਵੇਂ ਆਦਮੀ ਰਾਤ ਨੂੰ ਨੀਂਦ ਆਉਂਦੀ ਹੈ ਜਬ ਲਗ ਨਿੰਦਰਾ ਹੋਏ, ਜਦੋਂ ਉਹ ਸੌਂਦਾ ਹੈ ਨਾ ਤੇ ਫਿਰ ਉਹਨੂੰ ਸੌਣ ਵੇਲੇ ਸੁਪਨਾ ਆਉਂਦਾ, ਜਦੋਂ ਜਾਗਰਤ ਅਵਸਥਾ ਦੇ ਵਿੱਚ ਅਸੀਂ ਵਿਚਰਦੇ ਹਾਂ ਤੇ ਫਿਰ ਲੰਮੇ ਪੈ ਜਾਂਦੇ ਹਾਂ ਤੇ ਫਿਰ ਸੁਪਨਾ ਅਵਸਥਾ ਆਉਂਦੀ, ਸੁਪਨੇ ਤੋਂ ਅੱਗੇ ਸੁਖੋਪਤ ਅਵਸਥਾ ਆਉਂਦੀ ਹੈ, ਗਾੜੀ ਨੀਂਦ ਦੀ ਅਵਸਥਾ ਸੁਖੋਪਤ ਅਵਸਥਾ ਹੈ। ਹਜ਼ੂਰ ਕਹਿੰਦੇ ਨੇ ਜਿਉਂ ਸੁਪਨਾ ਨਿਸ ਭੁੱਲੀ ਹੈ, ਜਿਵੇਂ ਰਾਤ ਦੇ ਸਮੇਂ ਸੁਪਨਾ ਆਉਂਦਾ ਹੈ, ਉਹ ਸੁਪਨੇ ਨੂੰ ਦੇਖ ਕੇ ਅਸੀਂ ਭੁੱਲ ਜਾਂਦੇ ਹਾਂ। ਜਬ ਲਗ ਨਿੰਦਰਾ ਹੋਏ ਪਰ ਸੁਪਨੇ ਦਾ ਓਨਾ ਚਿਰ ਹੀ ਪ੍ਰਭਾਵ ਸਾਡੇ ਮਨ 'ਤੇ ਰਹਿੰਦਾ ਹੈ ਜਿੰਨਾ ਚਿਰ ਤੱਕ ਨੀਂਦ ਹੋਵੇ, ਅਤੇ ਜਦੋਂ ਨੀਂਦ ਦਾ ਪ੍ਰਭਾਵ ਖਤਮ ਹੋ ਜਾਂਦਾ ਹੈ ਅਤੇ ਨਾਲ ਸੁਪਨੇ ਦਾ ਵੀ ਦ੍ਰਿਸ਼ ਸਾਰਾ ਹੀ ਅਲੋਪ ਹੋ ਜਾਂਦਾ ਹੈ।
ਇਉਂ ਸਰਪਨ ਕੈ ਵਸ ਜੀਅੜਾ ਅੰਤਰ ਹਾਂ ਮੈਂ ਦੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਸੇ ਤਰ੍ਹਾਂ ਇਹ ਜਿਹੜਾ ਜੀਅੜਾ ਦਾ ਅਰਥ ਹੈ ਜੀਵ ਹੈ, ਇਹ ਮਾਇਆ ਰੂਪੀ ਸਪਨੇ ਦੇ ਵਸ ਹੋ ਕੇ ਇਹ ਵੀ ਭਾਈ ਵਾਹਿਗੁਰੂ ਪਰਮੇਸ਼ਰ ਨੂੰ ਭੁੱਲ ਗਿਆ ਹੈ। ਅੰਤਰ ਹਉਮੈ ਦੋਏ, ਇਹਦੇ ਅੰਦਰ ਹਉਮੈ ਦਾ ਅਰਥ ਹੈ ਮੈਂ ਅਤੇ ਮੇਰੀ, ਅਤੇ ਦੋਏ ਦਾ ਅਰਥ ਹੈ ਦਵੈਤ, ਇਹਦੇ ਅੰਦਰ ਪ੍ਰਵੇਸ਼ ਕਰ ਗਈ ਹੈ। ਇਹ ਮਾਨੋ ਜ਼ਹਿਰ ਹੈ ਕਿਉਂਕਿ ਮਾਇਆ ਸਪਨੀ ਹੈ, ਹਉਮੈ ਅਤੇ ਦਵੈਤ ਇਸਦੀ ਜ਼ਹਿਰ ਹੈ, ਇਹ ਸਾਡੇ ਅੰਦਰ ਚਲੀ ਗਈ ਹੈ। ਇਸੇ ਕਰਕੇ ਅਸੀਂ ਸੰਸਾਰ ਰੂਪੀ ਸੁਪਨੇ ਨੂੰ ਸੱਚਾ ਸਮਝੀ ਜਾ ਰਹੇ ਹਾਂ।
ਗੁਰਮਤ ਹੋਏ ਵਿਚਾਰੀਐ ਸੁਪਨਾ ਇਹੋ ਜਗ ਲੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜੇ ਗੁਰੂ ਦੀ ਮਤ ਸਿੱਖਿਆ ਪ੍ਰਾਪਤ ਹੋ ਜਾਵੇ ਫਿਰ ਇਸ ਗੱਲ ਦੀ ਵਿਚਾਰ ਕੀਤੀ ਜਾਂਦੀ ਹੈ। ਕਿਸ ਗੱਲ ਦੀ? ਸੁਪਨਾ ਇਹੋ ਜਗ ਲੋਏ, ਵੀ ਇਹ ਜਿਹੜਾ ਸੰਸਾਰ ਹੈ ਇਹ ਤੇ ਸੁਪਨੇ ਵਾਂਗੂ ਹੀ ਲੋਏ ਦਾ ਅਰਥ ਦੇਖੀਦਾ ਹੈ। ਇਹ ਸੰਸਾਰ ਖੁੱਲ੍ਹੀ ਅੱਖ ਦਾ ਸੁਪਨਾ ਹੈ ਅਤੇ ਭਾਈ ਦੂਸਰਾ ਬੰਦ ਅੱਖ ਦਾ ਸੁਪਨਾ ਹੈ। ਜਿਵੇਂ ਸੁਪਨਾ ਜਾਗਣ ਵੇਲੇ ਝੂਠਾ ਹੁੰਦਾ ਹੈ, ਇਸੇ ਤਰ੍ਹਾਂ ਜਦੋਂ ਮਨੁੱਖ ਅੰਧਾ ਸਮਾਂ ਆਉਂਦਾ ਹੈ, ਮੌਤ ਦੀ ਅੱਖ ਖੁੱਲ੍ਹਦੀ ਹੈ, ਉਸ ਵੇਲੇ ਇਹ ਸੰਸਾਰ ਦਾ ਸੁਪਨਾ ਵੀ ਝੂਠਾ ਹੀ ਪ੍ਰਤੀਤ ਹੁੰਦਾ ਹੈ।
ਅਗਨ ਮਾਰੇ ਜਲ ਪਾਈ ਹੈ ਜਿਉਂ ਬਾਰਿਕ ਦੁੱਧ ਹੈ ਮਾਏ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਬੜੀਆਂ ਸੁੰਦਰ ਉਦਾਹਰਣਾਂ ਦੇ ਕੇ ਨਾਮ ਦੀ ਮਹਿਮਾ ਉਚਾਰਨ ਕਰਦੇ ਹਨ। ਅਗਨ ਮਰੈ ਜਲ ਪਾਈਏ, ਭਾਈ ਜਿਵੇਂ ਜਲ ਪਾਉਣ ਦੇ ਨਾਲ ਅੱਗ ਮਰੈ ਦਾ ਅਰਥ ਮਰ ਜਾਂਦੀ ਹੈ, ਅੱਗ ਬੁੱਝ ਜਾਂਦੀ ਹੈ, ਅੱਗ ਬਲਦੀ ਤੇ ਪਾਣੀ ਪਾ ਦਿਓ ਅੱਗ ਬੁੱਝ ਜਾਂਦੀ ਹੈ। ਜਿਉਂ ਬਾਰਕ ਦੁੱਧ ਹੈ ਮਾਏ, ਜਿਵੇਂ ਬੱਚਾ ਭੁੱਖਾ ਹੋਵੇ ਰੋਂਦਾ ਹੋਵੇ ਤੇ ਉਹਨੂੰ ਮਾਂ ਦਾ ਦੁੱਧ ਸ਼ਾਂਤ ਕਰ ਦਿੰਦਾ, ਜਿਵੇਂ ਪਾਣੀ ਪਾਉਣ ਦੇ ਨਾਲ ਅੱਗ ਬੁੱਝਦੀ ਹੈ ਤੇ ਮਾਂ ਦੇ ਦੁੱਧ ਦੇ ਨਾਲ ਬੱਚਾ ਵੀ ਸ਼ਾਂਤ ਹੋ ਜਾਂਦਾ ਹੈ।
ਬਿਨ ਜਲ ਕਮਲ ਸੋਨਾ ਥੀਐ ਬਿਨ ਜਲ ਮੀਨ ਮਰਾਏ।
ਇਸੇ ਤਰ੍ਹਾਂ ਬਈ ਜਿਹੜਾ ਵਾਹਿਗੁਰੂ ਦਾ ਨਾਮ ਜਲ ਹੈ, ਨਾਮ ਜਲ ਦੇ ਨਾਲ ਹੀ ਇਹ ਜਿਹੜੀ ਤ੍ਰਿਸ਼ਨਾ ਦੀ ਅੱਗ ਬੁੱਝਦੀ ਹੈ, ਤੇ ਜਿਉਂ ਬਾਰਕ ਦੁੱਧ ਹੈ ਮਾਏ, ਜਿਵੇਂ ਮਾਂ ਦੇ ਦੁੱਧ ਨਾਲ ਬੱਚਾ ਸ਼ਾਂਤ ਹੁੰਦਾ ਹੈ, ਇਸੇ ਤਰ੍ਹਾਂ ਗੁਰ ਉਪਦੇਸ਼ ਦੇ ਦੁੱਧ ਦੇ ਨਾਲ ਸਾਡਾ ਮਨ ਰੂਪੀ ਬਾਲਕ ਉਹ ਵੀ ਸ਼ਾਂਤ ਹੋ ਜਾਂਦਾ ਹੈ। ਹਜ਼ੂਰ ਅੱਗੇ ਹੋਰ ਤੀਜੀ ਉਦਾਹਰਣ ਦਿੰਦੇ ਨੇ, ਬਿਨ ਜਲ ਕਮਲ ਸੋ ਨਾ ਥੀਐ, ਜਿਵੇਂ ਪਾਣੀ ਤੋਂ ਬਿਨਾਂ ਕਮਲ ਦਾ ਫੁੱਲ ਉਹ ਨਹੀਂ ਪੈਦਾ ਹੋ ਸਕਦਾ, ਬਿਨ ਜਲ ਮੀਨ ਮਰਾਏ, ਇਸੇ ਤਰ੍ਹਾਂ ਪਾਣੀ ਤੋਂ ਬਿਨਾਂ ਮੱਛੀ ਵੀ ਮਰ ਜਾਂਦੀ ਹੈ, ਇਸੇ ਤਰ੍ਹਾਂ ਬਿਨ ਜਲ ਕਮਲ ਸੋ ਨਾ ਥੀਐ, ਵੀ ਜਿੰਨਾ ਚਿਰ ਨਾਮ ਦਾ ਜਲ ਨਹੀਂ ਪ੍ਰਾਪਤ ਹੁੰਦਾ ਅਤੇ ਓਨਾ ਚਿਰ ਸਾਡਾ ਹਿਰਦਾ ਕਮਲ ਵਾਂਗ ਉਹ ਵੀ ਨਹੀਂ ਖਿੜ ਸਕਦਾ। ਬਿਨ ਜਲ ਮੀਨ ਮਰਾਏ, ਜਿਵੇਂ ਪਾਣੀ ਤੋਂ ਬਿਨਾਂ ਮੱਛੀ ਮਰ ਜਾਂਦੀ ਹੈ, ਇਸੇ ਤਰ੍ਹਾਂ ਵਾਹਿਗੁਰੂ ਦੇ ਨਾਮ ਦੇ ਪ੍ਰੇਮੀ ਨਾਮ ਤੋਂ ਬਿਨਾਂ ਉਹ ਵੀ ਮਰ ਜਾਂਦੇ ਹਨ।
ਨਾਨਕ ਗੁਰਮੁਖ ਹਰ ਰਸ ਮਿਲੈ ਜੀਵਾ ਹਰ ਗੁਣ ਗਾਏ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਨਾਨਕ ਗੁਰਮੁਖ ਹਰ ਰਸ ਮਿਲੈ, ਭਾਈ ਗੁਰੂ ਦੀ ਕਿਰਪਾ ਦੁਆਰਾ ਵਾਹਿਗੁਰੂ ਦਾ ਨਾਮ ਤੇ ਵਾਹਿਗੁਰੂ ਦੇ ਨਾਮ ਦਾ ਰਸ ਪ੍ਰਾਪਤ ਹੁੰਦਾ ਹੈ। ਨਾਨਕ ਗੁਰਮੁਖ ਹਰ ਰਸ ਮਿਲੈ, ਹਜ਼ੂਰ ਕਹਿੰਦੇ ਜਦੋਂ ਗੁਰੂ ਦੀ ਕਿਰਪਾ ਦੁਆਰਾ ਵੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਰਸ ਪ੍ਰਾਪਤ ਹੋ ਜਾਵੇ, ਜੀਵਾਂ ਹਰ ਗੁਣ ਗਾਏ, ਅਤੇ ਫਿਰ ਵਾਹਿਗੁਰੂ ਦੇ ਗੁਣ ਗਾ ਕੇ ਅਸੀਂ ਜੀ ਰਹੇ ਹਾਂ। ਅਸਲੀ ਜੀਵਨ ਉਸ ਵੇਲੇ ਹੀ ਸਾਨੂੰ ਪ੍ਰਾਪਤ ਹੁੰਦਾ ਹੈ ਜਦੋਂ ਵਾਹਿਗੁਰੂ ਦੇ ਨਾਮ ਦਾ ਰਸ ਪ੍ਰਾਪਤ ਹੋਵੇ। ਜਿਹੜਾ ਨਾਮ ਰਸ ਤੋਂ ਬਿਨਾਂ ਜਿਹੜਾ ਜੀਵਨ ਹੈ, ਹਜ਼ੂਰ ਕਹਿੰਦੇ ਉਹ ਤਾਂ ਸਾਰਾ ਨਿਸਫਲ ਹੈ। ਪਿੱਛੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਸੀ ਨਾ, ਬਹੁਤਾ ਜੀਵਨ ਮੰਗੀਆ ਮੋਆ ਨਾ ਲੋੜੈ ਕੋਏ, ਸੁੱਖ ਜੀਵਨ ਤਿਸ ਆਖੀਐ ਜਿਸ ਗੁਰਮੁਖ ਵਸਿਆ ਸੋਏ। ਅਸਲੀ ਸੁੱਖ ਦਾ ਜੀਵਨ ਉਹੀ ਆਖਿਆ ਜਾਂਦਾ ਹੈ ਜੋ ਨਾਮ ਰਸ ਦੇ ਨਾਲ ਸਰਸ਼ਾਰ ਹੁੰਦਾ। ਨਾਨਕ ਗੁਰਮੁਖ ਹਰ ਰਸ ਮਿਲੇ, ਵੀ ਜਦੋਂ ਗੁਰੂ ਦੀ ਕਿਰਪਾ ਦੁਆਰਾ ਵਾਹਿਗੁਰੂ ਦੇ ਨਾਮ ਦਾ ਰਸ ਪ੍ਰਾਪਤ ਹੋ ਜਾਵੇ ਤੇ ਫਿਰ ਅਸਲੀ ਜੀਵਨ ਪ੍ਰਾਪਤ ਹੁੰਦਾ ਹੈ। ਜੀਵਾਂ ਹਰ ਗੁਣ ਗਾਏ, ਹਜ਼ੂਰ ਕਹਿੰਦੇ ਮੈਂ ਵਾਹਿਗੁਰੂ ਦੇ ਨਾਮ ਰਸ ਨੂੰ ਪ੍ਰਾਪਤ ਕਰਕੇ ਤੇ ਨਾਲ ਹੀ ਉਸ ਵਾਹਿਗੁਰੂ ਦੇ ਗੁਣ ਗਾ ਕੇ ਜੀ ਰਿਹਾ ਹਾਂ। ਮੈਨੂੰ ਅਮਲੀ ਜੀਵਨ ਆਤਮਕ ਜੀਵਨ ਪ੍ਰਾਪਤ ਹੋ ਰਿਹਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਨੇ। ਆਪਾਂ ਇਹਨਾਂ ਨੂੰ ਸੁਣਿਆ ਹੈ, ਸੁਣ ਕੇ ਮਨ ਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਬਿਨ ਜਲ ਕਮਲ ਸੋਨਾ ਥੀਐ, ਬਿਨ ਜਲ ਮੀਨ ਮਰਾਏ, ਨਾਨਕ ਗੁਰਮੁਖ ਹਰ ਰਸ ਮਿਲੈ, ਜੀਵਾ ਹਰ ਗੁਣ ਗਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।